You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਪੰਜਾਬੀ ਦੀ ਇੱਕ ਅਧਿਆਪਕਾ ਹਰਪ੍ਰੀਤ ਕੌਰ ਹੋਣਾ ਨੇ ਸਾਂਝ ਬਣਾਈ ਹੈ। ਉਹ ਆਲਬਰੀ ਰਹਿੰਦੇ ਨੇ, ਉੱਥੇ ਪੜ੍ਹਾਉਂਦੇ ਨੇ ਅਤੇ ਬੱਚਿਆਂ ਲਈ ਉਹਨਾਂ ਨੇ ਕਿਤਾਬਾਂ ਕਾਇਦੇ ਵੀ ਲਿਖੇ ਨੇ, ਛਪਾਏ ਨੇ। ਪਿਛਲਾ ਸਾਲ ਉਹਨਾਂ ਦਾ ਇੱਦਾਂ ਹੀ ਲੰਘਿਆ। ਵਿਰਾਸਤੀ ਬੋਰਡ, ਜੁਗਤੀ ਭਾਲੂ ਅਤੇ ਉੱਡਣ ਭਰੀਆਂ, ਇਹ ਤਿੰਨ ਤਸਵੀਰਾਂ ਰੂਪੀ ਕਿਤਾਬਾਂ ਨੇ ਅਤੇ ਅਕਸਰ ਅਖਬਾਰਾਂ ਵਿੱਚ ਵੀ ਬੱਚਿਆਂ ਨਾਲ ਸੰਬੰਧਿਤ, ਪੰਜਾਬੀ ਜ਼ੁਬਾਨ ਨਾਲ ਸੰਬੰਧਿਤ ਉਹਨਾਂ ਦੇ ਲੇਖ ਛਪਦੇ ਰਹਿੰਦੇ ਨੇ। ਅਤੇ ਅੱਜ ਵੀ ਉਹਨਾਂ ਨਾਲ ਸਾਡੀ ਗੱਲਬਾਤ ਇਹਨਾਂ ਕਿਤਾਬਾਂ ਬਾਬਤ ਹੈ ਅਤੇ ਇਸ ਗੱਲ ਦੇ ਮੱਦੇਨਜ਼ਰ ਹੈ ਕਿ ਸਕੂਲਾਂ ਵਿੱਚ ਪੰਜਾਬੀ ਦਾ ਜਾ ਕਿਵੇਂ ਲਾਇਆ ਜਾਵੇ ਅਤੇ ਬੱਚਿਆਂ ਨੂੰ ਪੰਜਾਬੀ ਵਾਲੇ ਪਾਸੇ ਕਿਵੇਂ ਜੋੜਿਆ ਜਾਵੇ। ਹਾਂਜੀ ਹਰਪ੍ਰੀਤ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ SBS ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਥੋੜ੍ਹਾ ਜਿਹਾ ਤਾਂ ਸਾਨੂੰ ਆਪਣੇ ਪਹਿਲਾਂ ਸ਼ਹਿਰ ਬਾਰੇ ਦੱਸੋ, ਰਿਹਾਇਸ਼ ਬਾਰੇ ਦੱਸੋ, ਕਿਉਂਕਿ ਬਹੁਤੇ ਪੰਜਾਬੀ ਇੱਥੇ ਵੱਡੇ ਸ਼ਹਿਰਾਂ 'ਚ, ਮੈਲਬਰਨ ਹੋਇਆ, ਸਿਡਨੀ ਹੋਇਆ, ਬ੍ਰਿਸਬਨ ਹੋਇਆ, ਐਡੀਲੇਡ ਹੋਇਆ, ਪਰਥ ਹੋਇਆ, ਉੱਥੇ ਰਹਿੰਦੇ ਆ। ਆਲਬਰੀ ਬਾਰੇ ਕੀ ਦੱਸਣਾ ਚਾਹੁੰਦੇ ਆ ਅਤੇ ਉੱਥੇ ਜਾਣ ਦਾ ਸਬੱਬ ਕਿਵੇਂ ਬਣਿਆ?
ਆਲਬਰੀ ਛੋਟਾ ਟਾਊਨ ਕਹਿ ਸਕਦੇ ਆਪਾਂ ਮੈਲਬਰਨ ਸਿਡਨੀ ਦੇ ਮੁਕਾਬਲੇ। ਹਿਊਮ ਫ੍ਰੀਵੇ ਤੇ ਮੈਲਬਰਨ ਸਿਡਨੀ ਤੋਂ ਜਾਣ ਵਾਲੇ ਫ੍ਰੀਵੇ ਦੇ ਉੱਪਰ ਮੈਲਬਰਨ ਤੋਂ 300 ਕਿਲੋਮੀਟਰ ਦੂਰ ਆ, ਸਿਡਨੀ ਸਾਨੂੰ 550 ਕਿਲੋਮੀਟਰ ਦੂਰ ਪੈਂਦਾ। ਤਾਂ ਅਸੀਂ ਉੱਥੇ ਰੀਜਨਲ ਏਰੀਏ ਦੀ ਸਪੋਂਸਰਸ਼ਿਪ ਤੇ ਗਏ ਸੀ 2011 ਵਿੱਚ। ਵੀਜ਼ਾ ਕੰਡੀਸ਼ਨ ਸੀਗੀ 2 ਸਾਲ ਰਹਿਣ ਦੀ, ਪਰ ਜਦੋਂ ਅਸੀਂ ਉੱਥੇ ਗਏ ਸਾਨੂੰ ਚੰਗਾ ਲੱਗਾ, ਏਰੀਆ ਬਹੁਤ ਸੋਹਣਾ ਸੀ। ਸਾਨੂੰ ਲੱਗਾ ਕਿ ਪੰਜਾਬ 'ਚ ਜਿਹੜਾ ਅਸੀਂ ਛੋਟਾ ਜਿਹਾ ਸ਼ਹਿਰ ਛੱਡ ਕੇ ਗਏ ਸੀ ਉਹਦੇ ਵਰਗਾ ਆ, ਤਾਂ ਉੱਥੋਂ ਦਾ ਘੱਟ ਟ੍ਰੈਫਿਕ ਅਤੇ ਪੇਂਡੂ ਲੋਕਾਂ ਦੀ ਜਿਹੜੀ ਸਾਂਝ ਵਾਲੀ ਭਾਵਨਾ ਸੀਗੀ ਉਹਨੇ ਸਾਨੂੰ ਆਲਬਰੀ ਦਾ ਹੀ ਕਰ ਦਿੱਤਾ। ਤਾਂ ਫਿਰ ਅਸੀਂ ਇਹ ਫੈਸਲਾ ਲਿਆ ਕਿ ਨਹੀਂ, ਅਸੀਂ ਉੱਥੇ ਹੀ ਰਹਾਂਗੇ, ਵਾਪਸ ਨਹੀਂ ਜਾਵਾਂਗੇ। ਮੈਲਬਰਨ ਤੋਂ ਅਸੀਂ ਗਏ ਸੀ, ਅਸੀਂ ਮੈਲਬਰਨ ਵਾਪਸ ਨਹੀਂ ਆਏ। ਇੱਥੇ ਮੈਂ ਪ੍ਰਾਇਮਰੀ ਸਕੂਲ, ਮੇਨ ਸਟ੍ਰੀਮ ਪ੍ਰਾਇਮਰੀ ਸਕੂਲ 'ਚ ਪੜ੍ਹਾ ਰਹੀ ਹਾਂ, ਕੈਥੋਲਿਕ ਸਕੂਲ ਆ ਉੱਥੇ। ਅਤੇ ਉਸ ਤੋਂ ਬਾਅਦ ਬਿਨਾਂ ਮੈਂ VSL ਦਾ ਜਿਹੜਾ ਡੋਂਗਾ ਦੇ ਵਿੱਚ ਸੈਂਟਰ ਆ, ਉੱਥੇ ਮੈਂ ਪੰਜਾਬੀ ਵੀ ਪੜ੍ਹਾਉਣੀ ਆ।
ਅਤੇ ਕਿੰਨੇ ਕੁ ਪੰਜਾਬੀ ਪਰਿਵਾਰ ਹੋਣਗੇ ਉੱਥੇ, ਕੋਈ ਅੰਦਾਜ਼ਾ?
ਪੰਜਾਬੀਆਂ ਦੀ ਗਿਣਤੀ ਵੱਧਦੀ ਘੱਟਦੀ ਰਹਿੰਦੀ ਆ। ਜਦੋਂ ਨਵੇਂ ਵੀਜ਼ੇ ਮਿਲਦੇ ਆ ਤਾਂ ਗਿਣਤੀ ਇੱਕਦਮ ਵੱਧ ਜਾਂਦੀ ਆ, ਜਦੋਂ ਉਹਨਾਂ ਦੀ 2 ਸਾਲ ਦੀ ਕੰਡੀਸ਼ਨ ਪੂਰੀ ਹੁੰਦੀ ਆ। ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਜਿੱਥੋਂ ਵਾਪਸ ਆਏ ਹੁੰਦੇ ਆ ਉੱਥੇ ਜਾਣਾ ਪਸੰਦ ਕਰਦੇ, ਕਿਉਂਕਿ ਉਹਨਾਂ ਦਾ ਉੱਥੇ ਫਰੈਂਡ ਸਰਕਲ ਹੁੰਦਾ ਆ ਅਤੇ ਛੋਟਾ ਸ਼ਹਿਰ ਆ, ਜੋਬ ਓਪਰਚੁਨਿਟੀਜ਼ ਵੀ ਘੱਟ ਆ ਆਲਬਰੀ ਦੇ ਵਿੱਚ, ਅਤੇ ਇਸ ਲਈ ਗਿਣਤੀ ਵੱਧਦੀ ਘੱਟਦੀ ਰਹਿੰਦੀ ਆ। ਇਸ ਟਾਈਮ ਜਦੋਂ ਅਸੀਂ ਗੁਰਦੁਆਰਾ ਸਾਹਿਬ ਇਕੱਠੇ ਹੁੰਦੇ ਕਿਸੇ ਪ੍ਰੋਗਰਾਮ ਦੇ ਉੱਤੇ ਤਾਂ ਉੱਥੇ 100-150 ਦੀ, ਵੱਡੇ ਪ੍ਰੋਗਰਾਮ ਤੇ ਕੋਈ 100-150 ਦੀ ਗਿਣਤੀ ਹੋ ਜਾਂਦੀ ਆ, 50-60 ਫੈਮਿਲੀਜ਼ ਹੋਣਗੀਆਂ ਇਸ ਟਾਈਮ ਤੇ ਉੱਥੇ।
ਤੇ ਜੇ ਆਪਾਂ ਤੁਹਾਡੇ ਪੰਜਾਬੀ ਨੂੰ ਸਮਾਂ ਦੇਣ ਦੀ ਗੱਲ ਕਰੀਏ, ਇਹ ਚੇਟਕ ਕਿੱਥੋਂ ਲੱਗੀ, ਜੋੜ ਜੜੁੱਤ ਕਿਵੇਂ ਬਣੀ? ਕਿਉਂਕਿ ਇੱਕ ਛੋਟਾ ਕਸਬਾ ਅਤੇ ਉੱਥੇ ਤਾਂ ਪੰਜਾਬੀ ਨਾਲ ਸੰਬੰਧਿਤ ਕੋਈ ਬਹੁਤੀਆਂ ਸਕੂਲਾਂ ਵਿੱਚ ਵੀ ਸਹੂਲਤਾਂ ਮੌਜੂਦ ਨਹੀਂ ਹੋਣੀਆਂ, ਖਾਸ ਤੌਰ 'ਤੇ ਉਦੋਂ ਜਦ ਤੁਸੀਂ ਆਏ ਸੀ 2011 ਦੀ ਗੱਲ ਕਰੀਏ ਜੀ।
ਇਹ ਤਾਂ ਤੁਸੀਂ ਸਹੀ ਕਿਹਾ, ਫਰਕ ਤਾਂ ਪੈਂਦਾ ਆ। ਪਹਿਲੀ ਗੱਲ ਤਾਂ ਜੇ ਕਹਿ ਲਈਏ ਕਿ ਉੱਥੇ ਕਮਿਊਨਿਟੀ ਨਹੀਂ ਹੈ, ਇੰਨੇ ਬੱਚੇ ਹੀ ਨਹੀਂ ਹੈ ਪੰਜਾਬੀ ਜਿਹਨਾਂ ਨੂੰ ਪੜ੍ਹਾਉਣਾ ਆ, ਅਤੇ ਜਿਵੇਂ ਕਿ ਮੈਲਬਰਨ ਦੀਆਂ ਕਲਾਸਾਂ 'ਚ ਮੈਂ ਦੇਖਦੀ ਹਾਂ ਕਿ ਉੱਥੇ 2-2, 3-3 ਸੈਸ਼ਨ ਵੀ ਇੱਕ ਸੈਕਸ਼ਨ ਇੱਕ ਕਲਾਸ 'ਤੇ ਹੈਗੇ ਆ। ਅਤੇ ਸਾਡੇ ਇੱਥੇ ਜਦੋਂ ਅਸੀਂ 2011 'ਚ ਆਏ ਸੀ, ਸਭ ਕੁਛ ਸੈਟਲ ਹੋਣ ਤੋਂ ਬਾਅਦ ਫਿਰ ਅਸੀਂ ਸੋਚਿਆ ਕਿ ਹੁਣ ਸਾਨੂੰ ਆਪਣੇ ਬੱਚੇ ਲਈ ਕੀ ਕਰਨਾ ਚਾਹੀਦਾ ਆ, ਤਾਂ ਉੱਥੋਂ ਪੰਜਾਬੀ ਪੜ੍ਹਾਉਣ ਦੀ ਸ਼ੁਰੂਆਤ ਹੋਈ ਸੀ। ਪਹਿਲਾਂ ਮੈਨੂੰ ਘਰ ਪੜ੍ਹਾਇਆ, ਉਹਦਾ ਕੋਈ ਉਹਨੇ ਜ਼ਿਆਦਾ ਮੈਨੂੰ ਦਿਖਾਇਆ ਨਹੀਂ ਕਿ ਉਹ ਪੰਜਾਬੀ ਨੂੰ ਸਿੱਖਣਾ ਚਾਹੁੰਦਾ ਆ, ਉਹਨੂੰ ਸਮਝ ਨਹੀਂ ਸੀ ਆਈ ਕਿਉਂ ਮੈਂ ਸਕੂਲੋਂ ਪੜ੍ਹ ਕੇ ਆ ਕੇ ਮੈਂ ਘਰੇ ਕਿਉਂ ਸਿੱਖ ਰਿਹਾ। ਤਾਂ ਫਿਰ ਮੈਂ ਉਸ ਗੱਲ ਨੇ ਮੈਨੂੰ ਚਿੰਤਾ ਦਿੱਤੀ, ਅਤੇ ਉਸ ਤੋਂ ਬਾਅਦ ਮੈਂ ਦੇਖਿਆ ਕਿ ਅਸਲ 'ਚ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕਿਉਂ ਸਿੱਖ ਰਿਹਾ ਹਾਂ, ਕਿੱਥੇ ਲੋੜ ਆ ਇਹਦੀ। ਔਰ ਉਹ ਉਸ ਜਗ੍ਹਾ 'ਤੇ ਸਹੀ ਵੀ ਸੀਗਾ, ਉਹਨੂੰ ਕਿਤੇ ਲੋੜ ਨਹੀਂ ਸੀ ਪੈਂਦੀ ਪੰਜਾਬੀ ਦੀ ਘਰੇ ਮਾਂ ਬਾਪ ਨਾਲ ਗੱਲ ਕਰਨ ਤੋਂ ਬਿਨਾਂ। ਤਾਂ ਫਿਰ ਮੈਂ ਹੋਰ ਪੇਰੈਂਟਸ ਨਾਲ ਗੱਲ ਕੀਤੀ, ਬਾਕੀ ਪਰਿਵਾਰਾਂ ਦੇ ਬੱਚਿਆਂ ਨੂੰ ਇਕੱਠੇ ਕੀਤਾ। ਮੈਂ ਆਪਦੇ ਘਰ ਵਿੱਚ 3 ਸਾਲ ਤੱਕ ਪੰਜਾਬੀ ਪੜ੍ਹਾਈ, ਹਰ ਸ਼ਨੀਵਾਰ 2 ਘੰਟੇ ਮੈਂ ਪੜ੍ਹਾਉਂਦੀ ਸੀ। ਤਾਂ ਜਦੋਂ ਬੱਚੇ ਆਉਂਦੇ ਉਹਨਾਂ ਨਾਲ ਮੇਰੇ ਬੱਚੇ ਨੂੰ ਖੇਡਣ ਦਾ ਮੌਕਾ ਮਿਲਦਾ ਤਾਂ ਉਹਨੂੰ ਸਮਝ ਆਉਣ ਲੱਗੀ ਕਿ ਚਲੋ ਫਨ ਹੀ ਸਹੀ ਤਾਂ ਪੰਜਾਬੀ ਸਿੱਖਦੇ ਹਾਂ। ਅਤੇ ਫਿਰ ਉਹਨੂੰ ਇਹ ਵੀ ਸਮਝ ਆਈ ਕਿ ਬਾਕੀ ਵੀ ਬੋਲਦੇ ਆ ਪੰਜਾਬੀ, ਜੇ ਉਹ ਸਿੱਖ ਰਹੇ ਮੈਂ ਵੀ ਸਿੱਖ ਰਿਹਾ। ਤਾਂ ਉੱਥੇ ਸਭ ਤੋਂ ਵੱਡੀ ਜਿਹੜੀ ਚੈਲੰਜ ਆ ਨਾ ਟੀਚਰ ਵਾਸਤੇ ਔਰ ਪੇਰੈਂਟਸ ਵਾਸਤੇ, ਉਹ ਆ ਕੇ ਬੱਚੇ ਨੂੰ ਰੈਲੇਵੈਂਸ ਦਿਖਾਉਣੀ ਪੈਣੀ ਆ ਸਾਨੂੰ ਕਿ ਅਸੀਂ ਕਿਉਂ ਪੰਜਾਬੀ ਸਿੱਖਦੇ ਹਾਂ।
ਫੁੱਲ ਟਾਣੀ ਨੂੰ ਪੁੱਛਣ ਕਿ ਤੂੰ ਕੌਣ ਹੈ, ਇਸ ਤੋਂ ਵੱਡੇ ਹੋਰ ਕੀ ਹੋਣਗੇ ਹਾਦਸੇ ਜੇ ਬੱਚੇ ਪੁੱਛਣ ਵੀ ਇਹਦਾ ਕੀ ਕਾਰਨ ਆ, ਕਿਉਂਕਿ ਉਸ ਉਮਰ 'ਚ ਤਾਂ ਕਰਿਓਸਿਟੀ ਵੀ ਬਹੁਤ ਆ ਨਾ, ਅਤੇ ਸੁਭਾਵਿਕ ਤੌਰ 'ਤੇ ਉਹਨਾਂ ਦੇ ਦਿਲ ਦਿਮਾਗ ਜ਼ਿਹਨ 'ਚ ਆਉਂਦਾ ਵੀ ਨਾ ਤਾਂ ਦੇਖੋ ਰੁਜ਼ਗਾਰ ਦੇ ਮੌਕੇ, ਨਾ ਕੋਈ ਹੋਰ ਗੱਲ, ਨਾ ਬਾਤ, ਨਾ ਸਾਡੇ ਯਾਰ ਦੋਸਤ ਬੋਲਦੇ, ਤਾਂ ਫਿਰ ਅਸੀਂ ਕਿਉਂ ਬੋਲੀਏ ਜਾਂ ਅਸੀਂ ਕਿਉਂ ਸਿੱਖੀਏ।
ਬਿਲਕੁਲ ਤੁਸੀਂ ਸਹੀ ਨਬਜ਼ ਫੜੀ ਇਸ ਨੁਕਤੇ ਦੀ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਾਹਦੇ ਲਈ। ਤਾਂ ਫਿਰ ਜਦੋਂ ਹੋਰ ਬੱਚਿਆਂ ਨੇ ਦੇਖਿਆ ਮੇਰੇ ਬੱਚੇ ਨੇ ਬੋਲਦਿਆਂ, ਤਾਂ ਉਹਨੂੰ ਲੱਗਾ ਕਿ ਹਾਂ ਚਲੋ ਠੀਕ ਆ, ਫਨ ਵਾਸਤੇ ਸੀ, ਚਲੋ ਹੋਰ ਬੱਚੇ ਘਰੇ ਆਉਂਦੇ ਨਾਲ ਖੇਡਣ ਵਾਸਤੇ ਸੀ, ਸਿੱਖ ਲੈਂਦੇ ਹਾਂ ਪੰਜਾਬੀ। ਤਾਂ 2014 ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਔਲਵੀ ਦੇ ਵਿੱਚ, ਤੇ ਫਿਰ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਕਲਾਸ ਸ਼ੁਰੂ ਕੀਤੀ। ਉੱਥੇ ਅਸੀਂ ਨਾਲ ਪਾਠ ਸ਼ੁਰੂ ਕਰਵਾ ਦਿੱਤਾ ਬਾਬਾ ਜੀ ਨੇ, ਨਾਲ ਥੋੜ੍ਹਾ ਜਿਹਾ ਕੀਰਤਨ ਸ਼ੁਰੂ ਕਰਵਾ ਦਿੱਤਾ, ਅਤੇ ਕਲਾਸ ਜਿਹੜੀ ਸੀ ਉਹ 2-4 ਘੰਟਿਆਂ ਦੀ ਹੋ ਗਈ। ਅਤੇ 2014 ਦੇ ਵਿੱਚ ਅਸੀਂ 2014 ਦੇ ਐਂਡ 'ਤੇ ਅਸੀਂ ਪੰਜਾਬੀ ਵਾਸਤੇ ਅਪਲਾਈ ਕੀਤਾ, ਅਤੇ ਸਾਨੂੰ ਪੰਜਾਬੀ ਦੀ VSL ਤੋਂ ਕਲਾਸ ਮਿਲ ਗਈ। ਅਤੇ ਉਦੋਂ ਤੋਂ ਮੈਂ ਹੁਣ ਤੱਕ ਪੰਜਾਬੀ VSL ਜਿਹੜੇ ਵਿਕਟੋਰੀਅਨ ਸਕੂਲ ਆਫ ਲੈਂਗੁਏਜ ਆ ਵਿਕਟੋਰੀਆ ਵਿੱਚ ਚੱਲਦੇ, ਉਹਨਾਂ ਦੇ ਨਾਲ ਮੈਂ ਪੰਜਾਬੀ ਬੱਚਿਆਂ ਨੂੰ ਪੜ੍ਹਾ ਰਹੀ ਹਾਂ
ਵਡੰਗਾ ਸੈਂਟਰ ਦੇ ਵਿੱਚ। ਅਤੇ ਹਰਪ੍ਰੀਤ, ਇੱਕ ਜ਼ਾਤੀ ਸਵਾਲ, ਕਿਉਂਕਿ ਇੱਕ ਆਮ ਅਧਿਆਪਕ ਵਾਂਗ ਤੁਸੀਂ ਵੀ ਜਾ ਕੇ ਪੜ੍ਹਾ ਕੇ ਤਨਖਾਹ ਲੈ ਕੇ ਘਰੇ ਮੁੜ ਸਕਦੇ ਸੀ, ਪਰ ਤੁਸੀਂ ਥੋੜ੍ਹਾ ਜਿਹਾ ਲੀਕ ਤੋਂ ਹਟ ਕੇ ਸੋਚਿਆ ਕਿ ਮੈਂ ਇੱਥੇ ਪੰਜਾਬੀ ਦਾ ਬੂਟਾ ਲਾਉਣਾ, ਮੈਂ ਇੱਥੇ ਪੰਜਾਬੀ ਦਾ ਜਾਗ ਲਾਉਣਾ, ਉਹਦੇ ਨਾਲ ਫਿਰ ਸੰਬੰਧਿਤ ਪ੍ਰੇਰਣਾ ਕਿੱਥੋਂ ਮਿਲੀ? ਤੁਹਾਨੂੰ ਕਿਉਂ ਮਹਿਸੂਸ ਹੁੰਦਾ ਕਿ ਇਹ ਜ਼ਰੂਰੀ ਕੰਮ ਆ ਇਹ ਕਰਨ ਵਾਲਾ?
ਮੇਰਾ ਨਿੱਜੀ ਲਾਲਚ ਆ, ਬਹੁਤ ਹੀ ਜ਼ਿਆਦਾ ਨਿੱਜੀ ਲਾਲਚ ਆ। ਮੇਰੇ ਲਾਲਚ ਚੋਂ ਇਹ ਭਾਵਨਾ ਨਿਕਲੀ ਸੀਗੀ, ਤੇ ਉਹ ਇਹ ਆ ਕਿ ਮੇਰਾ ਬੱਚਾ ਮੇਰੇ ਨਾਲ ਸਭ ਤੋਂ ਵੱਧ ਆਪਦੀਆਂ ਭਾਵਨਾਵਾਂ ਕਿਹੜੀ ਭਾਸ਼ਾ ਚ ਵੰਡ ਸਕਦਾ ਆ, ਮੈਂ ਕਿਹੜੀ ਭਾਸ਼ਾ ਚ ਉਹਨੂੰ ਸਮਝਾ ਸਕਦੀ ਆ ਕਿ ਦਰਦ ਕਿੱਥੇ ਆ। ਇਹ ਮੇਰਾ ਉਹ ਨਿੱਜੀ ਲਾਲਚ ਸੀਗਾ ਜਿਹਦੇ ਲਈ ਮੈਂ ਉਹਨੂੰ ਪੰਜਾਬੀ ਸਿਖਾਉਣੀ ਸੀ, ਉਹਨੂੰ ਪੰਜਾਬੀ ਸਿਖਾਉਣ ਲਈ ਮੈਨੂੰ ਉਹਨੂੰ ਵਾਤਾਵਰਨ ਦੇਣਾ ਪੈਣਾ ਸੀ, ਤੇ ਮੈਂ ਉਹ ਵਾਤਾਵਰਨ ਸਿਰਜਿਆ। ਉਸ ਵਾਤਾਵਰਨ ਦੇ ਵਿੱਚ ਉਹਨੂੰ ਇੰਗੇਜ ਕਰਨ ਵਾਸਤੇ ਚੰਗੇ ਰਿਸੋਰਸਿਸ ਚਾਹੀਦੇ ਆ, ਤੇ ਜਿਹੜੀਆਂ ਐਕਟੀਵਿਟੀਜ਼ ਉਹਨੂੰ ਕਰਾਉਣੀਆਂ ਆ ਉਹ ਇੰਨੀਆਂ ਕੁ ਦਿਲਚਸਪ ਹੋਣੀਆਂ ਚਾਹੀਦੀਆਂ ਆ ਕਿ ਉਹਨਾਂ ਦਾ ਕਰਨ ਨੂੰ ਜੀ ਕਰੇ, ਉਹਨਾਂ ਦਾ ਪੜ੍ਹਨ ਨੂੰ ਜੀ ਕਰੇ। ਤੇ ਇਸੇ ਕਰਕੇ ਮੈਂ ਮਤਲਬ ਕਿ ਰਿਸੋਰਸਿਸ ਤਿਆਰ ਕਰ ਰਹੀ ਹਾਂ, ਮੈਂ ਬੱਚਿਆਂ ਲਈ ਕਿਤਾਬਾਂ ਲਿਖ ਰਹੀ ਹਾਂ। ਤੇ ਸਿਰਫ ਮੇਰਾ ਮੈਂ ਨਹੀਂ ਕਹੂੰਗੀ ਕਿ ਮੈਂ ਕੋਈ ਭਾਸ਼ਾ ਦੀ ਸੇਵਾ ਕਰ ਰਹੀ ਹਾਂ, ਮੇਰਾ ਬਹੁਤ ਹੀ ਬਹੁਤ ਨਿੱਜੀ ਲਾਲਚ ਹੈ ਇਹਦੇ ਵਿੱਚ।
ਤੇ ਥੋੜ੍ਹਾ ਜਿਹਾ ਮੈਂ ਪੁੱਛਣਾ ਚਾਹੁੰਦਾ, ਬੱਚਿਆਂ ਨੂੰ ਪੰਜਾਬੀ ਦਾ ਜਿਹੜਾ ਜਾਗ ਲਾਉਣ ਵਾਲੀ ਸਹੀ ਉਮਰ ਕਿਹੜੀ ਆ? ਸੌਂ ਜਾ ਬੁੱਗੂ ਆ, ਮਾਣੋ ਬਿੱਲੀ ਆਈ ਆ, ਕਦੋਂ ਕੀਤਾ ਜਾਵੇ?
ਮੈਂ ਤੁਹਾਨੂੰ ਇੱਥੇ ਗੋਰਿਆਂ ਦਾ ਹਵਾਲਾ ਦਿੰਦੀ ਹਾਂ ਆਪਣੇ ਆਸਟ੍ਰੇਲੀਆ ਦੇ ਵਿੱਚ। ਉਹ 6 ਹਫ਼ਤੇ ਦੇ ਬੱਚੇ ਨੂੰ ਜਦੋਂ ਬੱਚਾ ਪੈਦਾ ਹੁੰਦਾ ਉਹਦੀ ਸਾਰੀ ਰੂਟੀਨ ਉਹ ਕਹਿੰਦੇ ਆ ਕਿ 6 ਹਫ਼ਤਿਆਂ ਤੱਕ ਅਸੀਂ ਸੈੱਟ ਕਰ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਉਹਨੂੰ ਰਾਤ ਨੂੰ ਬੱਚੇ ਨੂੰ ਸੌਣ ਲੱਗੇ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੰਦੇ ਆ। ਇਹ ਉਸ ਬੱਚੇ ਲਈ ਰੂਟੀਨ ਡਿਫਾਈਨ ਕਰਦਾ, ਇਹ ਦੱਸਦਾ ਬੱਚੇ ਨੂੰ ਕਿ ਤੇਰੇ ਸੌਣ ਦਾ ਟਾਈਮ ਹੋ ਗਿਆ। ਇਹ ਉਹ ਸਮਾਂ ਆ ਜਦੋਂ ਬੱਚਾ ਮਾਂ ਬਾਪ ਨਾਲ ਜੁੜਦਾ, ਜਦੋਂ ਤੁਸੀਂ ਸਾਰੀ ਦੁਨੀਆਂ ਨੂੰ ਇੱਕ ਪਾਸੇ ਰੱਖ ਕੇ ਸਿਰਫ ਬੱਚੇ ਨਾਲ ਗੱਲ ਕਰ ਰਹੇ ਹੋ, ਚਾਹੇ ਉਹ 5 ਮਿੰਟ ਹੋਣ, 10 ਮਿੰਟ ਹੋਣ, 10-10 ਘੰਟਾ ਹੋ ਸਕਦਾ, ਹੈ ਨਾ। ਅਤੇ ਤੁਸੀਂ ਦੇਖ ਲਓ ਕਿ ਉਹ ਟਾਈਮ ਤੋਂ ਸ਼ੁਰੂ ਹੋ ਗਈ ਆ ਬੱਚੇ ਦੀ ਭਾਸ਼ਾ ਦੀ ਟ੍ਰੇਨਿੰਗ, ਅਤੇ ਤੁਸੀਂ ਉਹਨੂੰ ਕਿਹੜੀ ਭਾਸ਼ਾ ਨਾਲ ਜੋੜੋਗੇ ਇਹ ਮਾਪਿਆਂ ਨੇ ਤੈਅ ਕਰਨਾ ਆ। ਮਾਂ ਬੋਲੀ ਜਿਹੜੀ ਉਹਦੀ ਪਹਿਲ ਹੋਣੀ ਚਾਹੀਦੀ ਆ, ਬਣਦੀ ਆ, ਇਹ ਮਾਂ ਬੋਲੀ ਦਾ ਹੱਕ ਆ ਕਿ ਤੁਸੀਂ ਬੱਚੇ ਨੂੰ ਆਪਦੇ ਨੂੰ ਜਿੰਨੀ ਜਲਦੀ ਹੋ ਸਕੇ ਉਹਦੇ ਨਾਲ ਹਮੇਸ਼ਾ ਪੰਜਾਬੀ 'ਚ ਗੱਲ ਕਰੋ। ਉਹਨੂੰ ਜੋ ਤੁਸੀਂ ਗੀਤ ਸੁਣਾਉਣੇ ਉਹ ਪੰਜਾਬੀ ਹੋਣ, ਜੋ ਲੋਰੀਆਂ ਸੁਣਾਉਣੀਆਂ ਉਹ ਪੰਜਾਬੀ ਹੋਣ, ਜੋ ਕਹਾਣੀ ਸੁਣਾਉਣੀ ਉਹ ਪੰਜਾਬੀ ਹੋਵੇ। ਤੁਸੀਂ ਬੱਚੇ ਨੂੰ ਜਲਦੀ ਤੋਂ ਜਲਦੀ ਜਿੰਨਾ ਵੀ ਕਰ ਸਕਦੇ ਆ, ਤੁਸੀਂ 2 ਹਫ਼ਤਿਆਂ ਤੋਂ ਵੀ ਸ਼ੁਰੂ ਕਰ ਸਕਦੇ ਆ, ਤੇ ਉਹ ਤਾਂ ਉਹਦੇ ਨਾਲ ਕੀ ਹੋਊਗਾ ਕਿ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਸਾਂਝ ਬਣੂਗੀ, ਉਹਦੇ ਨਾਲ ਤੁਹਾਡੀ ਬੌਂਡਿੰਗ ਵੱਧਦੀ ਆ ਬੱਚੇ ਨਾਲ। ਬੱਚੇ ਨੂੰ ਪਤਾ ਆ ਕਿ ਚਾਹੇ ਮਾਂ ਬਾਪ ਕਿੰਨਾ ਬਿਜ਼ੀ ਆ, ਮੇਰੇ ਵਾਸਤੇ ਉਹ 1/2 ਘੰਟਾ ਰਿਜ਼ਰਵ ਆ, ਉਹ ਤਾਂ ਮੇਰੇ ਕੋਲ ਇਹਨਾਂ ਨੇ ਆਉਣਾ ਹੀ ਆਉਣਾ ਆ। ਤੇ ਉਹ ਉਸ ਟਾਈਮ ਤੇ ਇੱਕ ਉਹ ਵੇਲਾ ਆ ਜਦੋਂ ਤੁਸੀਂ ਬੱਚੇ ਨੂੰ ਦੱਸ ਸਕਦੇ ਆ ਕਿ ਤੁਹਾਨੂੰ ਕਿੰਨਾ ਪਤਾ ਆ, ਤੁਸੀਂ ਕਿੰਨੇ ਇੰਟੈਲੀਜੈਂਟ ਆ। ਉਹ ਟਾਈਮ ਆ ਜਦੋਂ ਬੱਚਾ ਹਰੇਕ ਗੱਲ ਦਾ ਮਤਲਬ ਪੁੱਛੂਗਾ ਤੁਹਾਡੇ ਕੋਲ, ਉਸ ਇੱਕ ਸ਼ਬਦ ਨੂੰ ਡਿਫਾਈਨ ਕਰਨ ਲਈ 10 ਉਦਾਹਰਨਾਂ ਹੋਣਗੀਆਂ ਕਿ ਇਸ ਸ਼ਬਦ ਦਾ ਕੀ ਮਤਲਬ ਆ। ਜਦੋਂ ਤੁਸੀਂ ਬੱਚੇ ਨੂੰ ਦੱਸੋਗੇ ਤਾਂ ਉਹਨੂੰ ਤੁਹਾਡੇ ਗਿਆਨ ਦਾ, ਤੁਹਾਡੇ ਭਾਸ਼ਾ ਦੇ ਭੰਡਾਰ ਦਾ ਪਤਾ ਲੱਗੂਗਾ, ਉਹਦੇ ਦਿਲ 'ਚ ਤੁਹਾਡੇ ਲਈ ਰਿਸਪੈਕਟ ਵਧੂਗੀ ਕਿ ਮੇਰੇ ਮਾਂ ਬਾਪ ਨੂੰ ਇੰਨਾ ਪਤਾ ਆ। ਤੁਸੀਂ ਸੋਚੋ ਜੇ ਕਿਸੇ ਵੀ ਇੰਗਲਿਸ਼ ਵਰਡ ਦਾ ਤੁਹਾਡਾ ਬੱਚਾ ਸੁਨੋਨੀਅਮ ਪੁੱਛੇ, ਤੁਸੀਂ 1 ਦੇ ਦਿਓਗੇ, 2 ਦੇ ਦਿਓਗੇ, ਸੋਚੋ 4 ਕੇ, ਪਰ ਪੰਜਾਬੀ 'ਚ ਇੰਝ ਨਹੀਂ ਗਾ। ਤੁਸੀਂ ਬਹੁਤ ਕੁਛ ਦੱਸ ਸਕਦੇ ਆ ਕਿਸੇ ਵੀ ਇੱਕ ਲਫ਼ਜ਼ ਦਾ ਮਤਲਬ, ਕਿਆ ਹੁੰਦਾ ਇਹਨੂੰ ਇੱਥੇ ਇੱਥੇ ਅਸੀਂ ਵਰਤ ਸਕਦੇ ਹਾਂ, ਤੇ ਤੁਹਾਡੇ ਬੱਚੇ ਨੂੰ ਤੁਹਾਡੀ ਤੁਹਾਡਾ ਜਿਹੜਾ ਭਾਸ਼ਾ ਦਾ ਭੰਡਾਰ ਆ, ਤੁਹਾਡਾ ਗਿਆਨ ਆ, ਉਹ ਸਭ ਕੁਛ ਦਾ ਪਤਾ ਲੱਗੂਗਾ। ਤੁਸੀਂ ਆਪਣੇ ਬੱਚੇ ਸਾਹਮਣੇ ਇੰਟੈਲੀਜੈਂਟ ਪੇਰੈਂਟਸ ਬਣ ਕੇ ਉੱਭਰ ਸਕਦੇ ਹੋ 1/2 ਘੰਟੇ ਦੇ ਵਿੱਚ।
ਅਕਸਰ ਮੈਂ ਇਹ ਵੀ ਦੇਖਦਾ ਕਿ ਕਿਤਾਬਾਂ ਦੀ ਘਾਟ ਆ, ਓਨੇ ਟੂਲਸ ਉਪਲਬਧ ਨਹੀਂ। ਹੁਣ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ, ਸਾਡਾ ਇੱਕ ਮਿੱਤਰ ਆ, ਉਹਨੇ ਈਬੇ ਤੋਂ ਸਸਤੇ ਖਿਡੌਣੇ ਕਿਤਾਬਾਂ ਜਿਹੜੀਆਂ ਹੁੰਦੀਆਂ ਵਿੱਚ ਟਿਊਨਾਂ ਅਤੇ ਹੋਰ ਕਹਾਣੀਆਂ ਵਾਲੀਆਂ, ਉਹ ਕਿਤੇ ਈਬੇ ਤੋਂ ਆਰਡਰ ਕਰਤੀ, ਅਤੇ ਹੁਣ ਉਹਨਾਂ ਦਾ ਨਿਆਣਾ ਚਾਈਨੀਜ਼ ਬੋਲਦਾ, ਚੱਲ ਛਈਆ ਛਈਆ ਕਰਦਾ, ਉਹ ਕੈਂਟਨੀਜ਼ ਭਾਸ਼ਾ ਵਾਲੀਆਂ ਆ ਗਈਆਂ ਕਿਤੇ ਖਿਡੌਣੇ ਉਹਦੇ, ਉਹਦੀਆਂ ਰਾਈਮਸ ਵੀ ਉਹੀ ਨੇ, ਲੋਰੀਆਂ ਵੀ ਉਹੀ ਨੇ। ਅਤੇ ਇਹੋ ਜਿਹੀਆਂ ਚੀਜ਼ਾਂ ਫਿਰ ਅਸੀਂ ਲਈਏ ਕਿੱਥੋਂ? ਮਾਪੇ ਕੀ ਕਰਨ ਜਦ ਇੱਥੇ ਉਪਲਬਧ ਹੀ ਹੈ ਨਹੀਂ? ਕਹਿ ਦੇ ਛੋਟੀਆਂ ਕਿਤਾਬਾਂ ਪੰਜਾਬੀ ਨਾਲ ਸੰਬੰਧਿਤ ਰਿਸੋਰਸਿਸ ਦੀ ਵੀ ਤਾਂ ਘਾਟ ਹੈ ਨਾ।
ਹਾਂਜੀ, ਇਹ ਚੀਜ਼ ਮੈਂ ਮੰਨਦੀ ਹਾਂ, ਮੈਂ ਐਜ਼ ਅ ਪੇਰੈਂਟ ਵੀ ਇਹਨੂੰ ਮਹਿਸੂਸ ਕੀਤਾ ਅਤੇ ਐਜ਼ ਅ ਟੀਚਰ ਵੀ। ਜਦੋਂ ਮੈਂ ਆਪਦੇ ਬੱਚੇ ਨੂੰ ਵਾਸਤੇ ਮੈਂ ਕਹਾਣੀਆਂ ਜਾਂ ਕਿਤਾਬਾਂ ਲੱਭੀਆਂ ਸੀ ਅਤੇ ਮੈਨੂੰ ਨਹੀਂ ਮਿਲੀਆਂ, ਅਤੇ ਹੁਣ ਜਦੋਂ ਮੈਂ ਟੀਚਰ ਹਾਂ ਅਤੇ ਮੈਂ ਕਵੀ ਕਲਾਸ ਨੂੰ ਪੜ੍ਹਾਉਣ ਵਾਸਤੇ ਦੇਖਦੀ ਹਾਂ, ਤਾਂ ਉੱਥੇ ਵੀ ਇਹ ਕਮੀ ਮੈਨੂੰ ਵਾਰ ਵਾਰ ਪੇਸ਼ ਆਉਂਦੀ ਆ, ਹਰ ਕਲਾਸ 'ਚ ਆਉਂਦੀ ਆ, ਕਿ ਮੈਂ ਖੁਦ ਬਣਾ ਰਹੀ ਹਾਂ ਕਿਤਾਬਾਂ, ਮੈਂ ਮਤਲਬ ਕਿ ਛੋਟੀਆਂ ਛੋਟੀਆਂ ਲੈਵਲ ਦੇ ਮੁਤਾਬਕ ਬੱਚਿਆਂ ਦੇ ਰੀਡਿੰਗ ਵਾਸਤੇ ਜਿਵੇਂ ਅਸੀਂ ਕਹਿੰਦੇ ਹਾਂ ਪੰਜਾਬੀ ਦੀਆਂ, ਉਹ ਜਿੱਥੇ ਜਿਵੇਂ ਮੇਨ ਸਕੂਲ ਦੇ ਵਿੱਚ ਇੰਗਲਿਸ਼ ਦੇ ਲੈਵਲ ਬਣਾਏ ਹੋਏ ਉਹਨਾਂ ਨੇ ਬੱਚਿਆਂ ਦੇ, ਕਿ ਆਹ ਲੈਵਲ 'ਤੇ ਬੱਚੇ ਨੇ ਆਹ ਕਿਤਾਬ ਪੜ੍ਹਨੀ, ਮੈਂ ਉਵੇਂ ਦੀਆਂ ਪੰਜਾਬੀ ਕਿਤਾਬਾਂ ਬਣਾ ਰਹੀ ਹਾਂ। ਜਿਹੜੀਆਂ ਕੁਛ ਪੰਜਾਬੀ ਟੀਚਰ ਜਿਹੜੇ ਮੇਰੇ ਕੰਟੈਕਟ 'ਚ ਹੈਗੇ ਆ, ਮੈਂ ਉਹਨਾਂ ਨਾਲ ਸ਼ੇਅਰ ਵੀ ਕਰਦੀ ਹਾਂ, ਉਹਨੂੰ ਦਿੰਦੀ ਹਾਂ ਕਿ ਤੁਸੀਂ ਇਹਨੂੰ ਵਰਤ ਕੇ ਦੇਖੋ, ਆਪਦੀ ਫੀਡਬੈਕ ਦਿਓ ਤਾਂ ਕਿ ਆਪਾਂ ਇੰਪਰੂਵ ਕਰ ਸਕੀਏ। ਇਸ ਤੋਂ ਬਿਨਾਂ ਮੈਂ ਸਟੋਰੀ ਬੁੱਕ ਬੱਚਿਆਂ ਦੀਆਂ ਜਿਹੜੀਆਂ ਪਿਕਚਰ ਸਟੋਰੀ ਬੁੱਕ ਉਹ ਲਿਖ ਰਹੀ ਹਾਂ, ਤਿੰਨ ਕਿਤਾਬਾਂ ਹੁਣ ਤੱਕ ਮੇਰੀਆਂ ਪਬਲਿਸ਼ ਹੋ ਚੁੱਕੀਆਂ ਆ, ਅਤੇ ਕੁਛ ਪ੍ਰੋਜੈਕਟ ਚੱਲ ਰਹੇ ਆ, ਜਿਵੇਂ ਮੈਂ ਆਪਦੇ ਲੈਵਲ 'ਤੇ ਜਿੰਨਾ ਵੀ ਕਰ ਸਕਦੀ ਹਾਂ ਕੋਸ਼ਿਸ਼ ਕਰ ਰਹੀ ਹਾਂ, ਅਤੇ ਮੈਂ ਹੋਰਾਂ ਨੂੰ ਜੋੜ ਰਹੀ ਹਾਂ ਆਪਦੇ ਨਾਲ। ਕੁਛ ਪੇਰੈਂਟਸ ਨੂੰ ਮੈਂ ਦੇਖਿਆ ਉਹ ਕ੍ਰੀਏਟਿਵ ਆ, ਕੁਛ ਕਰ ਸਕਦੇ ਆ, ਮੈਂ ਉਹਨਾਂ ਨੂੰ ਆਪਣੇ ਨਾਲ ਜੋੜਿਆ। ਅਤੇ ਇਹ ਵੀ ਇੱਕ ਪੰਜਾਬੀ ਅਖਬਾਰ ਆਪਣੇ ਐਡੀਟਰ ਤੋਂ ਛਪਦਾ, ਮੈਂ ਉਹਦੇ ਵਿੱਚ ਇੱਕ ਬਾਲ ਪੰਨਾ ਛਾਪਦੀ ਹਾਂ, ਅਤੇ ਉਸ ਦੇ ਵਿੱਚ ਕੀ ਆ ਕਿ ਮੈਂ ਕੁਛ ਪੇਰੈਂਟਸ ਨੂੰ ਅਤੇ ਕੁਛ ਬੱਚਿਆਂ ਨੂੰ ਆਪਦੇ ਨਾਲ ਜੋੜਿਆ ਆ। ਇੱਕ ਮੇਰੀ ਆਉਣ ਵਾਲੀ ਮੇਰਾ ਪ੍ਰੋਜੈਕਟ ਆ ਕਿ ਮੈਂ ਵਰਕਸ਼ਾਪ ਲਾਉਣੀ ਆ, ਮੇ ਬੀ ਉਹ ਇਸ ਸਾਲ ਹੋਵੇ ਜਾਂ ਅਗਲੇ ਸਾਲ ਹੋਵੇ, ਕਦੋਂ ਅਸਲੀਅਤ ਚਾਹੂਗੀ ਮੈਨੂੰ ਪਤਾ ਨਹੀਂ, ਪਰ ਇੱਕ ਮੇਰਾ ਪ੍ਰੋਜੈਕਟ ਆ ਕਿ ਮੈਂ ਪੰਜਾਬੀ ਬੱਚਿਆਂ ਨੂੰ ਰਾਈਟਰ ਬਣਾਉਣਾ ਚਾਹੁੰਦੀ ਹਾਂ, ਕਿਉਂਕਿ ਮੇਰੀ ਕ੍ਰੀਏਟੀਵਿਟੀ ਦੀ ਇੱਕ ਲਿਮਿਟ ਆ, ਮੈਂ ਇੰਨੀਆਂ ਕਿਤਾਬਾਂ ਨਹੀਂ ਪੜ੍ਹੀਆਂ ਛੋਟੇ ਹੁੰਦਿਆਂ, ਅਤੇ ਜਿੰਨੀਆਂ ਉਹਨਾਂ ਨੇ ਪੜ੍ਹੀਆਂ ਆ, ਤਾਂ ਉਹਨਾਂ ਨੇ ਸਾਹਿਤ ਦੇ ਬਹੁਤ ਸਾਰੇ ਵੱਖ ਵੱਖ ਪ੍ਰੂਫ ਆਲਰੇਡੀ ਪੜ੍ਹ ਚੁੱਕੇ ਆ ਬੱਚੇ ਸਕੂਲਾਂ ਦੇ ਵਿੱਚ, ਇੰਗਲਿਸ਼ ਲਿਟਰੇਚਰ ਵੀ ਉਹਨਾਂ ਨੇ ਪੜ੍ਹਿਆ ਆ, ਤਾਂ ਉਹਨਾਂ ਦੀ ਕ੍ਰੀਏਟੀਵਿਟੀ ਉਹ ਕਿਸੇ ਵੀ ਚੀਜ਼ ਨੂੰ ਉਡਾ ਸਕਦੇ, ਮੈਂ ਕਹਿੰਦੀ ਹੁੰਦੀ ਹਾਂ, ਅਤੇ ਉਹ ਚਿੜੀ ਨੂੰ ਚੁੱਪ ਕਰਕੇ ਬਿਠਾ ਸਕਦੇ ਆ, ਅਤੇ ਮਾਰਕ ਨੂੰ ਉੱਡਣ ਲਾ ਸਕਦੇ। ਮੇਰੇ ਵੱਸ 'ਚ ਇਹ ਨਹੀਂ ਹੈਗਾ, ਮੈਂ ਚਿੜੀ ਨੂੰ ਤਾਂ ਚੁੱਪ ਬਿਠਾ ਸਕਦੀ ਪਰ ਮਾਰਕ ਨੂੰ ਨਹੀਂ ਉਡਾ ਸਕਦੀ, ਤਾਂ ਉਹ ਹੀ ਕਰ ਲੈਣਗੇ। ਤਾਂ ਮੈਂ ਚਾਹੁੰਦੀ ਹਾਂ ਕਿ ਮੈਂ ਉਹਨਾਂ ਨੂੰ ਦੱਸਾਂ ਸਟੋਰੀ ਲਿਖਣ ਦੇ ਜਿਹੜੇ ਨੇਮ ਨੇ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਜੋ ਵੀ ਅਗਵਾਈ ਦੀ ਲੋੜ ਹੋਈ ਦਊਂਗੀ, ਅਤੇ ਮੈਂ ਚਾਹੁੰਦੀ ਉਹਨਾਂ ਦੀਆਂ ਕਿਤਾਬਾਂ ਆਉਣ। ਮੈਨੂੰ ਪਤਾ ਆ ਕਿ ਉਹ ਮੇਰੀਆਂ ਕਿਤਾਬਾਂ ਤੋਂ ਵੱਧ ਦਿਲਚਸਪ ਹੋਣਗੀਆਂ, ਅਤੇ ਮੈਂ ਆਪਦੇ ਲੈਵਲ 'ਤੇ ਸਾਰਾ ਕੁਛ ਕਰ ਰਹੀ ਹਾਂ।
ਹਰਪ੍ਰੀਤ, ਮਾਪਿਆਂ ਨੂੰ ਕੀ ਅਪੀਲ ਹੋਊਗੀ ਸਕੂਲਾਂ 'ਚ ਜੇ ਦੂਜੀ ਬੋਲੀ ਬੱਚੇ ਪੰਜਾਬੀ ਲੈਣ, ਤੁਹਾਨੂੰ ਲੱਗਦਾ ਉਹਦੇ ਨਾਲ ਕੋਈ ਫਾਇਦਾ ਹੋ ਸਕਦਾ?
ਜੇ ਹੁਣ ਸਾਡੀ ਪੰਜਾਬੀ ਜਿਹੜੀ ਆ, ਸਾਡੀ ਗਿਣਤੀ ਬਹੁਤ ਵੱਧ ਰਹੀ ਆ, ਇੱਕ ਤਾਂ ਪੇਰੈਂਟਸ ਨੂੰ ਹਮੇਸ਼ਾ ਇਹ ਚਾਹੀਦਾ ਜਿੱਥੇ ਵੀ ਕਿਤੇ ਖਾਣਾ ਹੋਵੇ ਕਿ ਤੁਹਾਡੀ ਘਰ ਵਾਲੀ ਭਾਸ਼ਾ ਕਿਹੜੀ ਆ, ਤੁਸੀਂ ਘਰ ਕਿਹੜੀ ਭਾਸ਼ਾ ਬੋਲਦੇ, ਹਮੇਸ਼ਾ ਉੱਥੇ ਪੰਜਾਬੀ ਲਿਖੋ, ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਦੱਸੋ ਕਿ ਅਸੀਂ ਪੰਜਾਬੀ ਬੋਲਦੇ ਹਾਂ। ਉਹਦੇ ਨਾਲ ਕੀ ਆ ਕਿ ਸਾਡੀ ਜਿਵੇਂ ਗਿਣਤੀ ਵਧੂਗੀ, ਸਾਡੀ ਭਾਸ਼ਾ ਨੂੰ ਵੱਧ ਤੋਂ ਵੱਧ ਫੰਡ ਮਿਲਣਗੇ, ਚਾਹੇ ਉਹ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਹੋਣ, ਚਾਹੇ ਉਹ ਰੇਡੀਓ ਦੇ ਕਿਸੇ ਚੱਲ ਰਹੇ ਪ੍ਰੋਗਰਾਮ ਵਾਸਤੇ ਪੰਜਾਬੀ ਲਈ ਫੰਡਿੰਗ ਕਰਨੀ ਹੋਵੇ ਸਰਕਾਰ ਨੇ, ਚਾਹੇ ਉਹ ਸਾਡੇ ਖੇਡ ਮੇਲੇ ਹੋਣ ਜਾਂ ਸੱਭਿਆਚਾਰ ਦੇ ਵਿਕਾਸ ਲਈ ਕੋਈ ਵੀ ਅਸੀਂ ਮੇਲਾ ਕਰਾਉਣੇ ਆ, ਉਹਦੇ ਲਈ ਜਿੱਥੇ ਕਿਤੇ ਵੀ ਕੰਮ ਹੁੰਦਾ ਪੰਜਾਬੀ ਲਈ ਸਾਡੀ ਫੰਡਿੰਗ ਵਧੂਗੀ। ਉਹਦੇ ਨਾਲ ਕੀ ਹੋਊਗਾ ਕਿ ਚੰਗੇ ਰਿਸੋਰਸਿਸ ਬਣਨਗੇ, ਚੰਗੇ ਲੋਕ ਜਿਹੜੇ ਆ ਅਸੀਂ ਉਹਨਾਂ ਨੂੰ ਜੇ ਸਾਨੂੰ ਫੰਡ ਮਿਲ ਰਹੇ ਆ ਕਿਸੇ ਵੀ ਸੰਸਥਾ ਨੂੰ, ਅਤੇ ਅਸੀਂ ਚੰਗੇ ਲੋਕ ਜਿਹੜੇ ਆ ਉਸ ਕੰਮ ਦੇ ਵਿੱਚ ਨਿਪੁੰਨਾ ਸੀ, ਉਹਨਾਂ ਨੂੰ ਹਾਇਰ ਕਰਕੇ ਰਿਸੋਰਸਿਸ ਬਣਾਵਾਂਗੇ। ਹੁਣ ਤੁਸੀਂ ਦੇਖੋ, ਮੈਂ ਤੁਹਾਨੂੰ ਆਪਦੀ ਉਦਾਹਰਣ ਦਿੰਦੀ ਹਾਂ, ਮੈਂ ਸਾਰਾ ਕੁਛ ਆਪਣੇ ਕੋਲੋਂ ਕਰਨਾ, ਮੈਂ ਖਰਚਾ ਵੀ ਆਪੇ ਕਰਨਾ, ਮੈਂ ਆਪਣਾ ਟਾਈਮ ਵੀ ਆਪੇ ਦੇਣਾ, ਅਤੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਕੁਛ ਸੌਖਾ ਜਿਹਾ ਸੋਫਟਵੇਅਰ ਕੋਈ ਡਾਊਨਲੋਡ ਕਰਾਂ ਅਤੇ ਉਹਦੇ ਨਾਲ ਮੈਂ ਉਹ ਚੀਜ਼ ਨੂੰ ਬਣਾਉਣਾ। ਪਰ ਤੁਸੀਂ ਸੋਚੋ ਕਿ ਇਹੀ ਜੇ ਮੇਰੇ ਕੋਲ ਪੈਸੇ ਹੋਣ ਕਿ ਮੈਂ ਕਿਸੇ ਡਿਵੈਲਪਰ ਨੂੰ, ਚੰਗੇ ਡਿਵੈਲਪਰ ਨੂੰ ਹਾਇਰ ਕਰਕੇ ਉਹ ਰਿਸੋਰਸ ਜਿਹੜਾ ਆ ਮੈਂ ਇਹਨੂੰ ਬਣਾਵਾਂ, ਅਤੇ ਉਹਦੀ ਕੁਆਲਿਟੀ ਕਿੰਨੀ ਵਧੀਆ ਹੋਊਗੀ।
ਸੋ ਕੁਆਲਿਟੀ ਵਾਲੀ
ਦੂਸਰਾ ਕੀ ਹੈ ਕਿ ਜੇ ਪੰਜਾਬੀ ਸਾਡੀ ਮੇਨ ਸਕੂਲ ਵਿੱਚ ਜਾਂਦੀ ਆ, ਮੇਨ ਸਟ੍ਰੀਮ ਦਾ ਸਕੂਲ ਜਿਵੇਂ ਅਸੀਂ ਇਹਨੂੰ ਕਹਿੰਦੇ ਹਾਂ, ਉੱਥੇ ਉਹ ਐਜ਼ ਏ ਸੈਕਿੰਡ ਲੈਂਗੁਏਜ ਪੜ੍ਹਾਈ ਜਾਊਗੀ। ਜਿਵੇਂ ਕਿ ਹੁਣ ਜਿਹੜੀ ਪੰਜਾਬੀ ਪੜ੍ਹਾਈ ਜਾਂਦੀ ਆ ਉਹ ਐਜ਼ ਅ ਕਮਿਊਨਿਟੀ ਲੈਂਗੁਏਜ ਆ, ਤਾਂ ਫਰਕ ਉਹਦੇ 'ਚ ਇਹ ਹੋਊਗਾ, ਪਹਿਲਾ ਫਰਕ ਕਿ ਇੱਥੇ ਸਿਰਫ ਪੰਜਾਬੀਆਂ ਦੇ ਬੱਚੇ ਜਾਂਦੇ ਆ ਪੜ੍ਹਨ ਵਾਸਤੇ, ਉੱਥੇ ਮੇਨ ਸਕੂਲ ਦੇ ਵਿੱਚ ਹਰ ਬੱਚਾ ਪੜ੍ਹੂਗਾ, ਚਾਹੇ ਉਹ ਚਾਈਨੀਜ਼ ਆ, ਚਾਹੇ ਉਹ ਗੋਰਾ ਆ, ਚਾਹੇ ਉਹ ਇਟਾਲੀਅਨ ਆ, ਚਾਹੇ ਉਹ ਪੰਜਾਬੀ ਬੱਚਾ ਆ, ਹਰ ਬੱਚਾ ਜਿਹੜਾ ਉਸ ਸਕੂਲ 'ਚ ਪੜ੍ਹਦਾ ਉਹ ਪੰਜਾਬੀ ਨੂੰ ਪੜ੍ਹੂਗਾ, ਸਾਡੇ ਸੱਭਿਆਚਾਰ ਦਾ, ਸਾਡੇ ਇਤਿਹਾਸ ਦਾ ਜਿਹੜਾ ਉਹ ਅਧਿਐਨ ਕਰਨਗੇ ਬੱਚੇ ਕਲਾਸ ਦੇ ਵਿੱਚ।
ਬਹੁਤ ਵੱਡਾ ਸੁਨੇਹਾ ਦਿੱਤਾ ਤੁਸੀਂ, ਇਹ ਬੜਾ ਜ਼ਰੂਰੀ ਆ, ਗੁਰਦੁਆਰਿਆਂ ਤੱਕ ਹੀ ਪੰਜਾਬੀ ਸੀਮਤ ਨਾ ਰਹਿ ਜੇ, ਬਲਕਿ ਸਾਨੂੰ ਇਹ ਪੰਜਾਬੀ ਨੂੰ ਕੱਢ ਕੇ ਸਕੂਲਾਂ ਵਿੱਚ ਵੀ ਲਿਜਾਣਾ ਪੈਣਾ, ਤਾਂ ਕਿ ਬਾਕੀ ਭਾਈਚਾਰਿਆਂ ਨਾਲ ਸੰਬੰਧਿਤ ਬੱਚੇ ਆ ਉਹ ਸਾਡੇ ਬਾਰੇ ਜਾਣ ਸਕਣ ਅਤੇ ਸਾਨੂੰ ਵਧੀਆ ਢੰਗ ਨਾਲ ਅਪਣਾ ਸਕਣ।
ਹਾਂਜੀ, ਪੰਜਾਬੀ ਟੀਚਰਾਂ ਦੀ ਡਿਮਾਂਡ ਵਧੂਗੀ, ਜਿਹੜੇ ਰਿਸੋਰਸ ਡਿਵੈਲਪ ਕਰਨਗੇ ਉਹਨਾਂ ਦਾ ਬਿਜ਼ਨਸ ਵਧੂਗਾ, ਜੇ ਸਕੂਲਾਂ ਦੇ ਵਿੱਚ ਪੰਜਾਬੀ ਚੱਲੇਗੀ ਉੱਥੇ ਰਿਸੋਰਸ ਦੀ ਬਹੁਤ ਡਿਮਾਂਡ ਹੋਊਗੀ, ਸਕੂਲ ਨੇ ਫੰਡ ਕਰਨਾ, ਰਿਸੋਰਸਿਸ ਲੈਣ ਨੂੰ, ਟੀਚਰ ਕੁਆਲਿਟੀ ਭਾਲੂਗਾ, ਤਾਂ ਜਿਹਨਾਂ ਦਾ ਬਿਜ਼ਨਸ ਹੋਊਗਾ ਉਹਨਾਂ ਨੂੰ ਫਾਇਦਾ ਹੋਊਗਾ ਇਹਨਾਂ ਚੀਜ਼ਾਂ ਤੋਂ। ਤਾਂ ਸਿਰਫ ਖਾਨੇ ਵਿੱਚ ਪੰਜਾਬੀ ਲਿਖਣੀ ਆ ਤਾਂ ਸਾਨੂੰ ਇੰਨੇ ਫਾਇਦੇ ਹੋ ਜਾਣੇ ਆ, ਇਹਦੇ ਕੋਸ਼ਿਸ਼ ਸਾਡੀ ਇਹੀ ਹੋਣੀ ਚਾਹੀਦੀ ਆ ਕਿ ਅਸੀਂ ਜਿੰਨਾ ਵੀ ਆਪਦੇ ਲੈਵਲ 'ਤੇ, ਹਰ ਕੋਈ ਕਰ ਸਕਦਾ ਆ, ਇਹ ਨਹੀਂ ਕਿ ਜੇ ਤੁਸੀਂ ਕੋਈ ਕਿਤਾਬ ਲਿਖ ਰਹੇ ਆ ਜਾਂ ਜੇ ਤੁਸੀਂ ਰੇਡੀਓ ਚਲਾ ਰਹੇ ਹਰ ਕੋਈ ਕਰ ਸਕਦਾ, ਮਾਂ ਬਾਪ ਬੱਚੇ ਸਭ ਸਭ ਦਾ ਯੋਗਦਾਨ ਹੋਣਾ ਚਾਹੀਦਾ ਇਹਦੇ ਵਿੱਚ। ਜਿਵੇਂ ਉਹ ਹੁਣੇ ਸਤਿੰਦਰ ਸਰਤਾਜ ਦਾ ਗਾਣਾ ਆਇਆ ਗੁਰਮੁਖੀ ਦਾ ਬੇਟਾ, ਮੈਂ ਜ਼ਰੂਰ ਉਹਨੂੰ ਕੋਟ ਕਰਨਾ ਚਾਹੂੰਗੀ, ਬਹੁਤ ਵਧੀਆ ਗਾਣਾ। ਉਹ ਕਹਿੰਦਾ ਤੁਹਾਨੂੰ ਖੇਡਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇਖਰ, ਤਾਂ ਖੇਡਦੇ ਹੀ ਪਏ ਇਹਨਾਂ ਨਾਲ, ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅੱਗੇ ਰਹਿ ਕੇ ਜਾਈਏ, ਹੋਰਾਂ ਨੂੰ ਵੀ ਖੇਡਣ ਨੂੰ ਦਈਏ ਖਿਡੌਣੇ।
ਇੱਕ ਬੜੇ ਸੋਹਣੇ ਢੰਗ ਨਾਲ ਤੁਸੀਂ ਆਪਣੀ ਭਾਵਨਾ ਸਾਡੇ ਨਾਲ ਸਾਂਝੀ ਕੀਤੀ ਆ, ਅਤੇ ਤੁਸੀਂ ਸਾਨੂੰ ਜਾਂਦੇ ਜਾਂਦੇ ਇਹ ਵੀ ਜ਼ਰੂਰ ਦੱਸੋ ਸੰਖੇਪ ਜੇ ਢੰਗ 'ਚ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਕਿਹੜੇ ਕਿਹੜੇ ਪ੍ਰੋਜੈਕਟ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਉਲੀਕੀਆਂ ਹੋਈਆਂ, ਕਿਸ ਪ੍ਰੋਜੈਕਟ 'ਤੇ ਤੁਸੀਂ ਕੰਮ ਕਰ ਰਹੇ ਹੋ, ਖਾਸ ਤੌਰ 'ਤੇ ਜੇ ਆਪਾਂ ਪੰਜਾਬੀ ਦੀ ਗੱਲ ਕਰਨੀ ਹੋਵੇ?
ਮੈਂ ਇੱਕ ਪੰਜਾਬੀ ਦੀ ਲੈਵਲ 1 ਦੀ ਐਕਟੀਵਿਟੀ ਬੁੱਕ ਬਣਾਈ ਹੋਈ ਆ, VSL ਨੇ ਆਲਰੇਡੀ ਪ੍ਰਿੰਟਡ ਕੀਤੀ ਹੋਈ ਹੈ ਵਿਕਟੋਰੀਅਨ ਸਕੂਲ ਆਫ ਲੈਂਗੁਏਜ ਨੇ, ਪਰ ਮੈਂ ਉਹਨੂੰ ਥੋੜ੍ਹਾ ਹੋਰ ਵਧੀਆ ਕਰਕੇ ਅਤੇ ਉਹਨੂੰ ਵੱਡੇ ਲੈਵਲ 'ਤੇ ਛਪਵਾ ਕੇ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਤਰੀਕਾ ਹੋ ਸਕਦਾ ਆ, ਅਤੇ ਪਰ ਉਹ ਸਭ ਨੂੰ ਅਵੇਲੇਬਲ ਹੋਊਗੀ ਬੁੱਕ ਜਿਹੜੀ ਆ। ਅਤੇ ਦੂਸਰਾ ਜੇ ਮੈਂ ਫੱਟੀ ਲਿਖਣਾ ਛੱਡ ਦਿੱਤਾ ਸੀ, ਭੁੱਲ ਗਏ, ਖਤਮ ਹੋ ਗਈ ਆ ਪੰਜਾਬ 'ਚ ਮੇਰੇ VSL ਦੀ, ਮੈਂ ਇਹਨੂੰ ਆਪਣੀ ਇੱਕ ਪ੍ਰਾਪਤੀ ਮੰਨਦੀ ਹਾਂ। ਮੇਰੇ ਵਡੋਂਗਾ ਸੈਂਟਰ ਦੇ ਬੱਚੇ ਜਿਹੜੇ ਉਹ ਫੱਟੀ ਲਿਖਦੇ ਆ, ਮੈਂ ਚਾਹੂੰਗੀ ਕਿ ਰਿਵਾਈਵ ਹੋਵੇ, ਮੁੜ ਸੁਰਜੀਤ ਕਰੀਏ ਅਸੀਂ ਉਸਨੂੰ, ਕਿਉਂਕਿ ਬੱਚਿਆਂ ਦੀ ਲਿਖਾਈ 'ਤੇ ਬਹੁਤ ਵਧੀਆ ਪ੍ਰਭਾਵ ਪੈਂਦਾ ਆ ਜਦੋਂ ਅਸੀਂ ਫੱਟੀ ਲਿਖਦੇ ਹਾਂ। ਅਤੇ ਮੇਰੇ ਇੱਕ ਬੱਚੇ ਦੀ ਫੀਡਬੈਕ ਸੀ, ਕਹਿੰਦਾ ਇਟ ਨੀਡ ਲੋਟ ਆਫ ਪੇਸ਼ੈਂਸ, ਔਰ ਮੈਨੂੰ ਲੱਗਾ ਕਿ ਕਿੱਡੀ ਵੱਡੀ ਗੱਲ ਕਹਿ ਦਿੱਤੀ ਬੱਚੇ ਨੇ ਕਿ ਵਾਕਈ ਤੁਸੀਂ ਫੱਟੀ ਲਿਖਦੇ, ਹਰ ਵਾਰੀ ਤੁਸੀਂ ਸਿਆਹੀ ਵਿੱਚ ਡੋਬਾ ਲਾਉਣਾ ਆ, ਕਲਮ ਦਾ ਤੁਸੀਂ ਲਿਖਣਾ ਆ, ਅਤੇ ਬੱਚੇ ਨੂੰ ਅਸੀਂ ਬਿਨਾਂ ਕੁਛ ਕੀਤਿਆਂ ਉਹ ਲਿਖਾਈ ਸੁਧਾਰ ਰਿਹਾ ਅਤੇ ਅਸੀਂ ਉਹਨੂੰ ਸਬਰ ਕਰਨਾ ਵੀ ਸਿਖਾ ਰਹੇ ਹਾਂ।
ਅਤੇ ਉਹਨਾਂ ਕੁ ਡੋਬਾ ਲੈਣਾ ਜਿਹੜਾ ਪੂਛ ਨਾ ਛੱਡੇ।
ਵਰਕਸ਼ਾਪ ਜਿਹੜੀ ਉਹ ਮੇਰੇ ਦਿਮਾਗ ਚ ਪੰਜਾਬੀ ਬੱਚਿਆਂ ਨੂੰ ਲੇਖਕ ਬਣਾਉਣ ਵਾਸਤੇ, ਪੰਜਾਬੀ ਅਖਬਾਰ ਦੇ ਵਿੱਚ ਮੇਰਾ ਮਹੀਨੇ ਚ ਇੱਕ ਵਾਰ ਸ਼ਾਇਦ 15 ਤਰੀਕ ਨੂੰ ਆਉਂਦਾ ਆ ਉਹ ਅਖਬਾਰ, ਉਹਦੇ ਵਿੱਚ ਇੱਕ ਪੰਜਾਬੀ ਪੰਨਾ ਆ, ਬੱਚਿਆਂ ਦੀ ਕੁਛ ਐਕਟੀਵਿਟੀਜ਼ ਹੁੰਦੀਆਂ ਆ, ਜ਼ਰੂਰ ਕੋਸ਼ਿਸ਼ ਕਰੋ ਕਿ ਬੱਚੇ ਉਹਨਾਂ ਐਕਟੀਵਿਟੀਜ਼ ਨੂੰ ਕਰਕੇ ਅਖਬਾਰ ਦੀ ਈਮੇਲ 'ਤੇ ਵਾਪਸ ਸੈਂਡ ਕਰਨ, ਬੱਚਿਆਂ ਦਾ ਨਾਮ ਛਪੂਗਾ, ਉਹਨਾਂ ਦੀਆਂ ਤਸਵੀਰਾਂ ਛਪਣਗੀਆਂ, ਬੱਚੇ ਨੂੰ ਕਰੇਜ ਹੋਊ ਜੋ ਪੰਜਾਬੀ ਨਾਲ ਜੁੜਨਗੇ, ਉਹਨਾਂ ਨੂੰ ਦੱਸੂ ਇੱਕ ਰੈਲੇਵੈਂਸ ਦਿਖੂਗੀ ਕਿ ਅਸੀਂ ਪੰਜਾਬੀ 'ਚੋਂ ਸਿੱਖ ਰਹੇ ਹਾਂ। ਅਤੇ ਕਹਾਣੀਆਂ ਘੜਦੀ ਬੁੰਦੀ ਰਹਿੰਦੀਆਂ ਕੁਛ ਨਾ ਕੁਛ। ਇੱਕ ਅਸੀਂ ਪਿੱਛੇ ਜੇ 550 ਸਾਲਾ ਗੁਰਪੁਰਬ ਪਹਿਲੇ ਪਾਤਸ਼ਾਹੀ ਦਾ ਮੈਲਬਨ ਦੇ ਵਿੱਚ ਇੱਕ ਸਿੱਖ ਯੂਥ ਮੈਲਬਨ ਕਲੱਬ ਆ, ਉਹਨਾਂ ਨੇ ਨਾਟਕ ਮੁਕਾਬਲਾ ਕਰਾਇਆ ਸੀ, ਤੇ ਮੇਰਾ ਲਿਖਿਆ ਹੋਇਆ ਮੇਰੀ ਕਲਾਸ ਵੱਲੋਂ ਖੇਡਿਆ ਗਿਆ ਜਿਹੜਾ ਨਾਟਕ ਸੀ ਉਹ ਪਹਿਲੇ ਸਥਾਨ ਤੇ ਆਇਆ ਸੀ ਜਿਨ ਹਰਸੋਜੀ ਪਾਈ, ਤਾਂ ਮੈਂ ਉਸ ਨੂੰ ਥੋੜਾ ਹੋਰ ਡਿਵੈਲਪ ਕਰਕੇ ਤੇ ਇੱਕ ਕਿਤਾਬ ਦੇ ਰੂਪ ਵਿੱਚ ਛਪਾਉਣ ਜਾ ਰਹੀ ਹਾਂ, ਜਲਦੀ ਉਹ ਸਾਹਮਣੇ ਆਊਗਾ। ਤਾਂ ਇਹ ਥੋੜੇ ਜਿਹੇ ਕੰਮ ਆ ਜਿਹੜੇ ਚੱਲ ਰਹੇ ਆ।
ਨਹੀਂ ਇਹ ਥੋੜੇ ਜਿਹੇ ਨਹੀਂ, ਇਹ ਤੁਹਾਡੀ ਜ਼ਿੰਦਗੀ ਦਾ ਬੜਾ ਅਹਿਮ ਹਿੱਸਾ ਬਣ ਚੁੱਕੇ ਆ ਇਹ ਕੰਮ, ਅਤੇ ਤੁਸੀਂ ਸਮੇਂ ਦਾ ਦਸਵੰਧ ਕੱਢਦੇ ਹੋ ਮਾਂ ਬੋਲੀ ਪੰਜਾਬੀ ਲਈ, ਉਹਦੇ ਲਈ ਵਧਾਈ ਦੇ ਪਾਤਰ ਵੀ ਹੋ। ਅਤੇ ਉਮੀਦ ਕਰਦਾ ਕਿ ਪੰਜਾਬੀ ਬੋਲਣ ਵਾਲੇ ਹੋਰ ਲੋਕ ਵੀ ਥੋੜ੍ਹੇ ਥੋੜ੍ਹੇ ਕਰਕੇ ਬਿੰਦੂ ਮਿਲਾਉਣੇ ਸ਼ੁਰੂ ਕਰਨਗੇ, ਤਾਂ ਕਿਤੇ ਜਾ ਕੇ ਉਹ ਹਿਰਨ ਦਿਖਣਾ ਸ਼ੁਰੂ ਹੋਣਾ। ਅਤੇ ਅੱਜ ਸਮਾਂ ਦੇਣ ਲਈ ਹਰਪ੍ਰੀਤ ਬਹੁਤ ਬਹੁਤ ਧੰਨਵਾਦ ਤੁਹਾਡਾ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।